ਕਹਿੰਦਾ ਮੇਰਾ ਸਾਈਂ ਮਾਲਕ ਹੈ ਪਰਮੇਸ਼ਰ ਜੋ ਵੀ ਤੌਰ ਤੁਹਾਡੇ ਤਾਈਂ ਪਾਉਂਦਾ ਸੀ ਇਹ ਪਰਮੇਸ਼ਰ ਸੋਈ ਸੀ ਸੋਈ ਪਿੱਛੇ ਹੁੰਦਾ ਸੀ ਸੋਈ ਹੁਣ ਹੁੰਦਾ ਹੈ ਸੋਈ ਸੀਸੀ ਸੋਈ ਹੋਵੇਗਾ ਅੱਗੇ ਉਹੀ ਹੋਵੇਗਾ ਜੋ ਤੁਹਾਨੂੰ ਭਾਵੇਗਾ ਤੁਹਾਡੀ ਰਜ਼ਾ ਤੋਂ ਤੁਹਾਡੀ ਆਗਿਆ ਤੋਂ ਤੁਹਾਡੀ ਮਰਜ਼ੀ ਤੋਂ ਉਲਟ ਨਹੀਂ ਕੋਈ ਕਰ ਸਕਦਾ ਇਹ ਜੀਵ ਤੋਂ ਚੱਲ ਪੱਗ ਵਿਚਾਰਾ ਕੀ ਹੈ ਜਦੋਂ ਚਾਹੁੰਦੇ ਹੋ ਚਾਟੀ ਵੱਡੇ ਵੱਡਿਆਂ ਨੂੰ ਸਵਾਸਾਂ ਨੂੰ ਪਚਕਾਰੀ ਵੀ ਬੰਦ ਕਰਕੇ ਚਾਟੀ ਸਮਾਪਤ ਕਰ ਦਿੰਦੇ ਹੋ ਵੱਡੇ ਵੱਡੇ ਡੂੰਗਾ ਮਾਰਨ ਵਾਲੇ ਦਮਗਾ ਜੀ ਮਾਰਨ ਵਾਲੇ ਅਸੀਂ ਆਪਣੀ ਹਿੰਮਤ ਨਾਲ ਇਉਂ ਕਰਦੇ ਹਾਂ ਰੱਬ ਕਿਤੇ ਹੈ ਨਹੀਂ ਤੋ ਆਪ ਹੀ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਜਦੋਂ ਚਾਹੁੰਦੇ ਜੀਵ ਨੂੰ ਪੈਦਾ ਕਰ ਦਿੰਦੇ ਹੋ ਜਦੋਂ ਚਾਹੁੰਦੇ ਵਿਰਧ ਕਰ ਦਿੰਦੇ ਹੋ ਜਦੋਂ ਚਾਹੁੰਦੇ ਫਿਰ ਉਹਨੂੰ ਸਮਾਪਤ ਕਰ ਦਿੰਦੇ ਹੋ ਹੇ ਪਰਮੇਸ਼ਰ ਜੀ ਸੋ ਜੋ ਤੁਹਾਨੂੰ ਪਾਉਂਦਾ ਸੋ ਹੁੰਦਾ ਹੈ ਸੋ ਹੁੰਦਾ ਸੀ ਸੋ ਹੋਵੇਗਾ
ਜੋ ਤੂੰ ਕਰਦੇ ਸੋਈ ਹਾਂ ਪਾਈ
ਜੋ ਪਰਮੇਸ਼ਰ ਤੂੰ ਸਾਡੇ ਤਾਂ ਦੇਣਾ ਕਰੇ ਸੋਈ ਅਸੀਂ ਦਾਤ ਪ੍ਰਾਪਤ ਕਰਦੇ ਹਾਂ ਜੋ ਪ੍ਰਾਰਬਧ ਬਣਾ ਕੇ ਤੁਸੀਂ ਕਿਰਪਾ ਕਰਕੇ ਦਿੰਦੇ ਹੋ ਉਹੀ ਅਸੀਂ ਵਿਚਾਰੇ ਜੋ ਜੀਵਾ ਅਲਪਾਜ ਸੱਚੇ ਪਾਤਸ਼ਾਹ ਪਤੰਤਰ ਉਹੀ ਅਸੀਂ ਦਾਤ ਪ੍ਰਾਪਤ ਕਰਦੇ ਹਾਂ ਤੁਹਾਡਾ ਇਹ ਸੱਚੇ ਪਾਤਸ਼ਾਹ ਸੋ ਤੁਹਾਡਾ ਦਿੱਤਾ ਹੋਇਆ ਹੀ ਅਸੀਂ ਲੈਣ ਵਾਲੇ ਹਾਂ ਗਰੀਬਾਂ ਅਨਾਥਾਂ ਤੇਰਾ ਮਾਣ ਹੈ ਇਹ ਸੱਚੇ ਪਾਤਸ਼ਾਹ ਜੀ ਅਸੀਂ ਗਰੀਬ ਅਨਾਥ ਯਤੀਮ ਹਾਂ ਤੁਹਾਡਾ ਹੀ ਮਾਣ ਹੈ ਸੋ ਤੁਹਾਡੇ ਤੇ ਹੀ ਸਾਡਾ ਮਾਣ ਹੈ ਸੱਚੇ ਪਾਤਸ਼ਾਹ ਜੀ ਸੋ ਕਹਿਆ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਤੁਹਾਡਾ ਕਿਹਾ ਹੋਇਆ ਅਸੀਂ ਕਰਨਾ ਹੈ ਤੁਹਾਡਾ ਦਿੱਤਾ ਹੋਇਆ ਅਸੀਂ ਲੈਣਾ ਹੈ ਅਸੀਂ ਗਰੀਬ ਯਤੀਮ ਹਾਂ ਤੁਹਾਡਾ ਹੀ ਮਾਣ ਹੈ ਸਾਨੂੰ ਤੁਸੀਂ ਕਿਰਪਾ ਕਰਨ ਵਾਲੇ ਹੋਏ ਪਰਮੇਸ਼ਰ ਜੀ ਜੋ ਤੁਸੀਂ ਦਿਓ ਉਹੀ ਅਸੀਂ ਸੱਚੇ ਪਾਤਸ਼ਾਹ ਨਾਮ ਦੀ ਦਾਤ ਬ੍ਰਹਮ ਵਿਦਿਆ ਦੀ ਦਾਤ ਗਿਆਨ ਦੀ ਦਾਤ ਜੀਵਨ ਮੁਕਤੀ ਦੀ ਦਾਤ ਸਰੂਪ ਦੀ ਸਖਿਆਤਾ ਚਿੱਤ ਦੀ ਇਕਾਗਰਤਾ ਸ਼ਾਂਤੀ ਸੁੱਖ ਆਨੰਦ ਸੱਚੇ ਪਾਤਸ਼ਾਹ ਜੀ ਇਹ ਸਾਰੀ ਦਾਤ ਜੋ ਤੁਸੀਂ ਦਿਓ ਉਹੀ ਸੱਚੇ ਪਾਤਸ਼ਾਹ ਅਸੀਂ ਪਾਉਣਾ ਕਰਦੇ ਹਾਂ ਪ੍ਰਾਪਤ ਕਰਦੇ ਹਾਂ ਵਿਸਰਾਮ ਦੇ ਕੇ ਕਹਿੰਦੇ ਹਨ ਆਪ
ਸਭ ਤੇਰੀ ਤੂੰ ਸਭ ਨੀ ਧਿਆਇਆ
ਇਹ ਸੱਚੇ ਪਾਤਸ਼ਾਹ ਸਭ ਸ੍ਰਿਸ਼ਟੀ ਤੇਰੀ ਪੈਦਾ ਕੀਤੀ ਹੋਈ ਹੈ ਇਹ ਸੱਚੇ ਪਾਤਸ਼ਾਹ ਤੂੰ ਸਾਰਿਆਂ ਦਾ ਮਾਲਕ ਹੈ ਸੋ ਸਭ ਤੇਰੀ ਤੂੰ ਸਭ ਨੀ ਧਿਆਇਆ ਸਾਰਿਆਂ ਨੇ ਤੁਹਾਨੂੰ ਹੀ ਯਾਦ ਕੀਤਾ ਹਰ ਮੌਕੇ ਤੇ ਦਿਲ ਦੀ ਭਾਵਨਾ ਨਾਲ ਸਭ ਤੁਹਾਨੂੰ ਧਿਆਉਂਦੇ ਹਨ ਹਰੇਕ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਦੇ ਨਾਲ ਇਹ ਪਰਮੇਸ਼ਰ ਸਭ ਤੈਨੂੰ ਹੀ ਯਾਦ ਕਰ ਰਿਹਾ ਹੈ ਸਭ ਤੂੰ ਸਭ ਨੂੰ ਧਿਆਇਆ ਸਾਰਿਆਂ ਨੂੰ ਤੁਹਾਨੂੰ ਯਾਦ ਕੀਤਾ ਹੈ ਦਿਲ ਦੀ ਭਾਵਨਾ ਦੇ ਨਾਲ ਕੋਈ ਭਾਗਾਂ ਵਾਲੇ ਹਰ ਮੌਕੇ ਤੇ ਯਾਦ ਰੱਖਦੇ ਨੇ ਕੋਈ ਲਾਲਚੀ ਆਦਮੀ ਮਤਲਬੀ ਆਦਮੀ ਜਦੋਂ ਕੋਈ ਆਪਣਾ ਸਵਾਰਥ ਹੋਵੇ ਕੋਈ ਕਾਰਜ ਪੂਰਾ ਕਰਨਾ ਹੋਵੇ ਉਸ ਮੌਕੇ ਤੇ ਤੇਰੀ ਸੁਖਣਾ ਸੁੱਖ ਲੈਂਦੇ ਨੇ ਉਹ ਮੱਧਮ ਨੇ ਤੇ ਕਨਿਸ਼ਟ ਉਹ ਨੇ ਜਦੋਂ ਕੋਈ ਔਕੜ ਪਾਵੇ ਬਿਰਤਾ ਪਾਵੇ ਉਦੋਂ ਤੈਨੂੰ ਯਾਦ ਕਰਦੇ ਕਹਿੰਦੇ ਕਰਦੇ ਸਭ ਤੈਨੂੰ ਨੇ ਜੇ ਉੱਕਾ ਹੀ ਕੋਈ ਨਾ ਯਾਦ ਕਰੇ ਤਾਂ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਦੋਂ ਤਾਂ ਬੋਲ ਹਰੇ ਕਹਿੰਦੇ ਹੀ ਨੇ ਸੋ ਧਿਆਉਂਦੇ ਤੈਨੂੰ ਹੀ ਨੇ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਤੇ ਸਭ ਸ੍ਰਿਸ਼ਟੀ ਤੁਹਾਨੂੰ ਯਾਦ ਕਰ ਰਹੀ ਹੈ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਸਭ ਸ੍ਰਿਸ਼ਟੀ ਮਾਰੇ ਤੁਹਾਨੂੰ ਯਾਦ ਕਰ ਰਹੀ ਹੈ ਸਭ ਤੁਹਾਨੂੰ ਦਿਲ ਦੀ ਭਾਵਨਾ ਨਾਲ ਯਾਦ ਕਰਦੇ ਨੇ ਜਿਤਨੇ ਪਸ਼ੂ ਪੰਛੀ ਬਿਰਸ਼ ਆਦਿਕ ਜੜ ਪੱਥਰ ਵੀ ਸਭ ਇਹ ਪਰਮੇਸ਼ਰ ਵੱਡੇ ਵੱਡੇ ਦੇਵਤੇ ਆਦਿਕ ਸਭ ਤੁਹਾਨੂੰ ਧਿਆਉਂਦੇ ਹਨ ਦਿਲ ਦੀ ਭਾਵਨਾ ਨਾਲ ਯਾਦ ਕਰਦੇ ਹਨ ਸੋਦਰ ਦੀ ਪੌੜੀ ਦੇ ਵਿੱਚ ਆਪ ਜੀ ਨੇ ਨਿਰਣਾ ਕੀਤਾ ਹੈ ਰਾਵਣ ਤੁਧਰੋਂ ਈਸ਼ਰ ਬਰਮਾ ਦੇਵੀ ਸੋਹਣ ਸੁਲਾ ਸੁਹਾਰੇ ਰਾਵਣ ਤੁਧਰੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਲਾਲੇ ਰਾਵਣ ਤੁਧਰੋਂ ਸਿੱਧ ਸਮਾਧੀ ਅੰਦਰ ਰਾਵਣ ਤੁਧਰੋਂ ਸਾਧ ਵੀ ਪਿਆਰੇ ਰਾਵਣ ਤੁਧਰੋਂ ਜਤੀ ਸਤੀ ਸੰਤੋਖੀ ਰਾਵਣ ਤੁਧਰੋਂ ਵੀਰ ਕਰਾਰੇ ਰਾਵਣ ਤੁਧਰੋਂ ਪੰਡਿਤ ਪੜ੍ਹਨ ਰਖੀਸਰ ਯੁਗ ਯੁਗ ਵੇਦਾਂ ਨਾਲ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਤੁਹਾਨੂੰ ਹੀ ਧਿਆਇਆ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਜਦੋਂ ਵੀ ਲੋੜ ਪਈ ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਜਿਵੇਂ ਹੀ ਤੇਰਾ ਅੰਤ ਨਾ ਪਾਇਆ ਜਿਤ ਦਰ ਲੱਖ ਮੁਹੰਮਦਾ ਲੱਖ ਬ੍ਰਹਮੇ ਵਿਸ਼ਨ ਮਹੇਸ਼ ਲੱਖ ਲੱਖ ਰਾਮ ਵਡੀਰੀਆ ਲੱਖ ਰਾਹੀ ਲੱਖ ਵੇਸ਼ ਲੱਖ ਲੱਖ ਉੱਥੇ ਜਤਨੀ ਹੈ ਸਤਨੀਆਂ ਹੋ ਸਨਿਆਸ ਸਭ ਮਹਾਰਾਜ ਤੁਹਾਡੇ ਮਨ ਚ ਸਭ ਤੁਹਾਨੂੰ ਯਾਦ ਕਰਦੇ ਹਨ ਸ਼ਾਹਜਹਾਨ ਦੇ ਚਿੱਤ ਦੇ ਵਿੱਚ ਬੜੀ ਨਾਰਾਜ਼ਗੀ ਦੀ ਹੋਈ ਖੁਣਸ ਖਾਧੀ ਸਾਡਾ ਸਭ ਤੋਂ ਵੱਡਾ ਮੌਕੇ ਦਾ ਪੀਰ ਸਭ ਤੁਰਕਾਨਾ ਜਿਨ੍ਹਾਂ ਨੂੰ ਵੱਡਾ ਮੰਨਦਾ ਹੈ ਮੀਆਂ ਮੀਰ ਜੀ ਨੂੰ, ਇਹਨਾਂ ਨੇ ਕੀ ਕੀਤਾ ਹਿੰਦੂਆਂ ਦੇ ਪੀਰ ਧੰਨ ਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਆਉਂਦਿਆਂ ਜਾਣ ਕੇ ਇਹ ਦੂਰ ਭੱਜ ਕੇ ਗਿਆ ਹੈ, ਉਹਨਾਂ ਦੇ ਚਰਨਾਂ ਤੇ ਇਹਨੇ ਨਮਸਕਾਰ ਕੀਤੀ ਹੈ, ਉਹਨਾਂ ਦੇ ਰਕਾਬ ਪਗੜ ਕਰਕੇ ਆਪਣਾ ਮੱਥਾ ਚਰਨਾਂ ਦੇ ਉੱਪਰ ਰੱਖ ਕੇ ਨਾਲ ਨਾਲ ਭੋਲੇ ਨੂੰ ਲੈ ਕੇ ਇੱਥੇ ਤੱਕ ਪਹੁੰਚਿਆ ਹੈ, ਸਾਡੀ ਇੱਜ਼ਤ ਵਿੱਚ ਇਹਨੇ ਰੱਖਣਾ ਪਾ ਦਿੱਤਾ ਹੈ, ਕੀ ਕਰਾਂ ਜੇ ਇਹਦੇ ਉਲਟ ਹੋਇਆ ਤਾਂ ਬਾਕੀ ਤੁਰਕਾਨਾ ਇਹਨੂੰ ਮੰਨਦਾ ਹੈ, ਜੇ ਇਸੇ ਤਰ੍ਹਾਂ ਕੋਈ ਚੀਜ਼ ਚੱਲੀ ਤਾਂ ਸਾਰੇ ਤੁਰਕ ਸਿੱਖ ਬਣ ਜਾਣਗੇ, ਮੈਂ ਕੀ ਕਰਾਂ। ਇਹ ਤਰਕ ਨਫ਼ਰਤ ਮਨ ਵਿੱਚ ਕਰ ਰਿਹਾ, ਬੋਲ ਨਹੀਂ ਸਕਦਾ ਪਰ ਅੰਦਰੋਂ ਅੰਦਰੋਂ ਇਹ ਬੜਾ ਸੜ ਰਿਹਾ। ਮੀਆਂ ਮੀਰ ਜੀ ਅੰਤਰਗਾਮੀ ਤੋਂ ਉਸ ਮੌਕੇ ਤੇ ਬੈਠੇ ਨੇ, ਗੱਲ ਨਹੀਂ ਉਹ ਜਿਹੜਾਈ ਕਿ ਤੂੰ ਕੀ ਸੰਕਲਪ ਕਰ ਰਿਹਾ। ਇਹ ਕਹਿ ਦਿੱਤਾ ਛੇਵੇਂ ਪਾਤਸ਼ਾਹ ਜੀ ਸਜੇ ਹੋਏ ਨੇ, ਹੇ ਮਹਾਰਾਜ ਇਸ ਵੇਲੇ ਜੋ ਸਮੁੰਦਰ ਹੈ ਸੱਤਵਾਂ ਉਹਦੇ ਵਿੱਚ ਬੜਾ ਭਾਰੀ ਉਛਾਲਾ ਆਉਣ ਲੱਗਾ ਹੈ, ਸੋ ਤਕੀਰੀ ਨੇ ਬੱਚੇ ਦਿੱਤੇ ਹੋਏ ਨੇ ਸੱਚੇ ਪਾਤਸ਼ਾਹ ਜੀ ਉੱਥੇ, ਉਹ ਕਿਵੇਂ ਬਚ ਸਕਦੇ ਹਨ? ਸੋ ਉਹਨਾਂ ਦੇ ਬਚਾਅ ਦਾ ਵੀ ਕੋਈ ਉਪਾਅ ਹੋ ਸਕਦਾ ਹੈ? ਆਪ ਅੰਤਰਜਾਮੀ ਤੁਸੀਂ ਵੇਖ ਰਹੇ ਹੋ ਕਿ ਸਮੁੰਦਰ ਬੜਾ ਉਛਲ ਰਿਹਾ ਹੈ, ਉਹ ਤਕੀਰੀ ਦੇ ਬੱਚਿਆਂ ਨੇ ਵਿੱਚੇ ਮਰ ਜਾਣਾ, ਉਹਨਾਂ ਦੀ ਸਹਾਇਤਾ ਹੋਣੀ ਚਾਹੀਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪਣੇ ਹਸਤ ਕਮਲਾਂ ਦੇ ਵਿੱਚੋਂ ਇਸ ਤਰ੍ਹਾਂ ਚਾਦਰੇ ਦਾ ਬੁੱਕਲਾ ਜਿਹਾ ਮਾਰਿਆ ਹੋਇਆ ਹੈ। ਹਜ਼ੂਰ ਸੱਚੇ ਪਾਤਸ਼ਾਹ ਦੋਵੇਂ ਹੱਥ ਬਾਹਰ ਕੱਢ ਕੇ ਕਿਹਾ, ਮੀਆਂ ਮਲੀਨ ਉਹ ਵੇਖੋ ਤਕੀਰੀ ਦੇ ਬੱਚੇ ਅਸੀਂ ਪਹਿਲਾਂ ਹੀ ਆਪਣੇ ਹੱਥ ਵਿੱਚ ਪਗੜੀ ਬੈਠੇ ਹੈ, ਉਹਨਾਂ ਨੂੰ ਸਮੁੰਦਰ ਕੀ ਕਰ ਸਕਦਾ? ਵੇਖ ਕੇ ਹੈਰਾਨ ਹੋ ਗਏ ਬਾਕੀ ਦੇ ਸਾਰੇ। ਸ਼ਾਹਜਹਾਨ ਸਮਝ ਗਿਆ ਕਿ ਮੈਂ ਸ਼ੰਕਾ ਕੀਤੀ ਸੀ ਤੇ ਪੀਰ ਜੀ ਨੇ ਉੱਤਰ ਦਵਾ ਦਿੱਤਾ ਹੈ, ਇਹ ਸਭ ਥਾਵਾਂ ਦੇ ਜਾਣੂ ਹਨ ਸੱਚੇ ਪਾਤਸ਼ਾਹ ਜੀ, ਤੇ ਇਹਨਾਂ ਦੀ ਸ਼ਕਤੀ ਸਭ ਥਾਵਾਂ ਤੇ ਵਰਤ ਰਹੀ ਹੈ। ਹਾਲੇ ਵੀ ਸ਼ੰਕਾ ਰਹਿ ਗਈ, ਸੋ ਫਿਰ ਬੋਲ ਉੱਠਿਆ ਉਸ ਵੇਲੇ ਮੀਆਂ ਮੀਰ ਨਹੀਂ ਰਹਿ ਸਕਿਆ, ਕਹਿੰਦੇ ਸ਼ਾਹਜਹਾਨ ਕੀ ਮਨ ਵਿੱਚ ਖਿਆਲ ਕਰ ਰਿਹਾ ਹੈ? ਹਾਲੇ ਇਹ ਪਾਤਸ਼ਾਹ ਨਹੀਂ ਸੀ ਬਣਿਆ, ਸੋ ਇਹ ਪਹਿਲਾਂ ਦੀ ਗੱਲ ਹੈ। ਸੋ ਜਹਾਂਗੀਰ ਨੇ ਭੇਜਿਆ ਸੀ ਇਹਦੀ ਜ਼ਿਆਰਤ ਕਰਨ ਵਾਸਤੇ ਮੀਆਂ ਮੀਰ ਜੀ, ਉਸ ਮੌਕੇ ਦੇ ਵਾਕਿਆ ਹੈ। ਸੋ ਕਹਿਣ ਲੱਗੇ ਵੇਖ ਕੀ ਮਨ ਵਿੱਚ ਸ਼ੰਕਾ ਕਰਦਾ ਹੈ, ਆ ਜਿੰਨੇ ਬਾਕੀ ਦੇ ਪੀਰ ਫਕੀਰ ਹਨ ਉਹਨਾਂ ਦੇ ਪਾਸ ਨੂੰ ਪੁੱਛਣਾ ਤੇ ਮੈਥੋਂ ਨੂੰ ਪੁੱਛਣਾ। ਅਸੀਂ ਜਦੋਂ ਦਮਦਸ਼ੀ ਕਰਕੇ ਜਾਂਦੇ ਹਾਂ ਨਾ ਬਹਿਸ਼ਤ ਵਿੱਚ, ਸੋ ਉੱਥੇ ਜਦੋਂ ਅਸੀਂ ਪਹੁੰਚਦੇ ਹਾਂ ਉਸ ਮੌਕੇ ਤੇ ਬਹਿਸ਼ਤ ਤੋਂ ਉੱਤੋਂ ਜੋ ਸਰੂਪ ਸਾਨੂੰ ਦਰਸ਼ਨ ਦਿੰਦਾ ਹੈ ਖੁਦਾ ਦਾ, ਜਿਹੜਾ ਸਰੂਪ ਸਤਿਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਹਨਾਂ ਤੱਕ ਜਿਹੜਾ ਸਰੂਪ ਸੰਸਾਰ ਵਿੱਚ ਆ ਕੇ ਦੁਨੀਆਂ ਨੂੰ ਪਾਰਦਾ ਹੁੰਦਾ, ਉਸੇ ਦੇ ਸਾਨੂੰ ਤਾਂ ਦਰਸ਼ਨ ਉੱਥੇ ਹੁੰਦੇ ਹਨ। ਇਹਨਾਂ ਤੋਂ ਬਿਨਾਂ ਹੋਰ ਕੋਈ ਦੂਸਰਾ ਸਰੂਪ ਉੱਥੇ ਸਾਨੂੰ ਦਿਸਦਾ ਹੀ ਨਹੀਂ ਹੈ। ਇਹੀ ਖੁਦਾ ਹਨ, ਇਹੀ ਅੱਲਾਹ ਤਾਲਾ ਹਨ, ਇਹੀ ਪਾਕ ਪਵਿੱਤਰ ਸਰੂਪ ਹਨ। ਤੂੰ ਮਨ ਵਿੱਚ ਕੀ ਸ਼ੰਕਾ ਕਰਦਾ ਹੈ? ਜਾਂ ਬਾਕੀ ਦੇ ਪੀਰਾਂ ਫਕੀਰਾਂ ਤੋਂ ਪੁੱਛ ਗਿਆ, ਤਾਂ ਸਭ ਦੇ ਮਾਰੇ ਹੋਏ ਭਾਵੇਂ ਨਾਲ ਕਹਿਣ, ਕਹਿਣਗੇ ਜ਼ਰੂਰ ਇਹੀ ਸਰੂਪ ਹਨ ਜਿਹੜੇ ਖੁਦਾ ਰੂਪ ਹਨ, ਇਹੀ ਹਨ ਜਿਹੜੇ ਬਿਰਤੇ ਵਿੱਚ ਸਾਨੂੰ ਦਰਸ਼ਨ ਦਿੰਦੇ ਹਨ, ਇਹਨਾਂ ਦੇ ਪਾਸ ਅਸੀਂ ਦਮਕਸ਼ੀ ਕਰਕੇ ਜਾਂਦੇ ਹਾਂ, ਇਹਨਾਂ ਦੇ ਪਾਸ ਅਸੀਂ ਸਭ ਮੰਗਦੇ ਹਨ, ਸਭ ਇਹਨਾਂ ਨੂੰ ਹੀ ਆਉਂਦੇ ਹਨ, ਸਭ ਇਹਨਾਂ ਨੂੰ ਯਾਦ ਕਰਦੇ ਹਨ। ਇਹਨਾਂ ਦੇ ਪਾਸੇ ਸਭ ਵੱਡੇ ਵੱਡੇ ਪੀਰ ਫਕੀਰ ਗਰੀਬੀਆਂ ਸਿੱਧੀਆਂ ਕਰਾਂ ਮਾਤਾ ਵਾਲੇ ਪੀਰ, ਗਰੀਬ ਤੋਂ ਲੈ ਕੇ ਬ੍ਰਹਮਾ ਤੱਕ ਜੀਵ ਜੰਤ ਜਿੰਨੇ ਹਨ ਸਭ ਇਹਨਾਂ ਦੇ ਮੰਗਤੇ ਹਨ। ਤੂੰ ਮਨ ਵਿੱਚੋਂ ਸ਼ੰਕਾ ਕਰਦਾ, ਮੈਂ ਤਾਂ ਹੀ ਇਹਨਾਂ ਦੇ ਚਰਨ ਪਕੜੇ ਹਨ। ਇਸ ਪ੍ਰਕਾਰ ਇਹ ਉੱਤਰ ਮੀਆਂ ਮੀਰ ਪੀਰ ਨੇ ਦਿੱਤਾ ਹੈ। ਸੋ ਮਹਾਰਾਜ ਸਭ ਤੇਰੀ, ਤੂੰ ਸਭ ਨਹੀਂ ਧਿਆਇਆ, ਤੁਸੀਂ ਮਹਾਰਾਜ ਸਾਰਿਆਂ ਕਰਕੇ ਧਿਆਏ ਗਏ ਹੋ, ਸਾਰਿਆਂ ਦੇ ਧਿਆਉਣੇ ਯੋਗ ਹੋ, ਸਭ ਮਹਾਰਾਜ ਤੁਹਾਨੂੰ ਯਾਦ ਕਰਦੇ ਹਨ।
ਜਿਸ ਨਾਮ ਕਿਰਪਾ ਕਰਾ ਤਿੰਨ ਨਾਮ ਰਤਨ ਪਾਇਆ।
ਸਭ ਤੋਂ ਵੱਡੀ ਨਾਮ ਦੀ ਦਾਤ ਹੈ ਇਹ ਪਰਮੇਸ਼ਰ, ਜਿਸ ਦੇ ਉੱਪਰ ਤੂੰ ਪੂਰੀ ਕਿਰਪਾ ਕਰੇ, ਇਹਨਾਂ ਨੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕੀਤਾ ਹੈ। ਨਾਮ ਰਤਨ, ਰਤਨ ਦਾ ਕੀ ਅਰਥ ਹੈ? ਰਤ ਨਾ, ਜਿਸ ਦੀ ਪ੍ਰਾਪਤੀ ਕਰਕੇ ਹੋਰ ਕਿਸੇ ਚੀਜ਼ ਦੇ ਨਾਲ ਪ੍ਰੀਤੀ ਨਾ ਰਹਿ ਜਾਵੇ। ਜਿਨ ਸਰਦਾ ਰਾਮ ਨਾਮ ਲੱਗੀ, ਤਿੰਨ ਦੂਜਾ ਚਿੱਤ ਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜਾ, ਬਿਨ ਨਾਵਾ ਅਵਰ ਨਾ ਪਹਾਇਆ ਰਾਮ। ਸੋ ਨਾਮ ਰੂਪੀ ਰਤਨ ਉਹਨਾਂ ਨੇ ਪ੍ਰਾਪਤ ਕੀਤਾ ਹੈ ਪਰਮੇਸ਼ਰ, ਜਿਹਨਾਂ ਤੇ ਤੁਸੀਂ ਉਹ ਜੇਦੀ ਕਿਰਪਾ ਕਰਦੇ ਹੋ, ਜਿਸ ਤੇ ਪੂਰੀ ਬਖਸ਼ਿਸ਼ ਕਰਦੇ ਹੋ, ਉਹਨਾਂ ਨੇ ਨਾਮ ਰਤਨ ਨੂੰ ਪ੍ਰਾਪਤ ਕੀਤਾ ਹੈ। ਰਤਨ ਨਾਮ ਸ਼ਬਦ ਦਾ ਹੈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਸ ਜਿਹੜਾ। ਇਸ ਪ੍ਰਕਾਰ ਇਹ ਸੱਚੇ ਪਾਤਸ਼ਾਹ ਜੀ ਨਾਮ ਤੇ ਸ਼ਬਦ ਇਹ ਵੱਖਰਾ ਵੱਖਰਾ ਨਹੀਂ, ਕੋਈ ਇੱਕੋ ਹੀ ਅਰਥ ਹੈ। ਸੋ ਨਾਮ ਰੂਪੀ ਰਤਨ ਨੂੰ ਉਹਨਾਂ ਨੇ ਸੱਚੇ ਪਾਤਸ਼ਾਹ ਪ੍ਰਾਪਤ ਕੀਤਾ ਹੈ ਜਿਨ੍ਹਾਂ ਦੀ ਰਤ ਪ੍ਰੀਤੀ ਨਹੀਂ ਸੰਸਾਰ ਦੇ ਵਿੱਚ ਰਹੀ, ਜਿਹੜੇ ਪੂਰਨ ਵਾਰਾਗਵਾਨ ਹਨ, ਜਿਹੜੇ ਪੂਰਨ ਤਿਆਗੀ ਹਨ। ਸੋ ਜਿਨ੍ਹਾਂ ਨੇ ਹੋਰ ਸਾਰੇ ਪਾਸਿਆਂ ਤੋਂ ਆਪਣੀ ਆਸ ਚੱਕ ਲਈ ਹੈ, ਸਭ ਪਾਸਿਆਂ ਤੋਂ ਨਿਰਾਸੇ ਹੋ ਕੇ ਵਾਰਾਗ ਧਾਰ ਕੇ, ਸੋ ਇੱਕੋ ਇੱਕ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਬਿਨ ਤੁਧ ਹੋਰ ਜੇ ਮੰਗਣਾ, ਫਿਰ ਦੁੱਖਾਂ ਦਾ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਐਸੇ ਜਿਹੜੇ ਤੁਹਾਡੀ ਕਿਰਪਾ ਦੇ ਪਾਤਰ ਹਨ, ਭਾਗਾਂ ਵਾਲੇ ਹਨ, ਉਹਨਾਂ ਨੂੰ ਮਹਾਰਾਜ ਤੁਸੀਂ ਨਾਮ ਰੂਪੀ ਰਤਨ ਬਖਸ਼ਿਆ ਹੈ।
ਗੁਰਮੁਖ ਲਾਦਾ ਮਨਮੁਖ ਗਵਾਇਆ।
ਇਹ ਸੱਚੇ ਪਾਤਸ਼ਾਹ ਜੀ ਗੁਰਮੁਖਾਂ ਨੇ ਤੁਹਾਡੇ ਸਰੂਪ ਨੂੰ ਲੱਭ ਲਿਆ ਹੈ, ਮਨਮੁਖਾਂ ਨੇ ਤੁਹਾਡੇ ਸਰੂਪ ਨੂੰ ਗਵਾ ਲਿਆ ਹੈ। ਗੁਰਮੁਖ ਤਾਈ ਕਰਕੇ ਤੁਹਾਡਾ ਸਰੂਪ ਲੱਭਿਆ ਹੈ ਜਿਹਨਾਂ ਨੇ ਲੱਭਿਆ ਹੈ, ਤੇ ਮਨਮੁਖ ਤਾਈ ਕਰਕੇ ਗਵਾ ਲਿਆ ਹੈ। ਗੁਰਮੁਖਾਂ ਦੀ ਸੰਗਤ ਵਿੱਚ ਤੁਹਾਡਾ ਸਰੂਪ ਲੱਭਦਾ ਹੈ, ਮਨਮੁਖਾਂ ਨੇ ਸੰਗਤ ਕਰਕੇ ਤੁਹਾਡਾ ਸਰੂਪ ਸਿਰਦੇ ਵਿੱਚੋਂ ਗਵਾ ਬੈਠੇ ਹਨ। ਪ੍ਰਾਪਤੀ ਨਹੀਂ ਹੋਈ ਹੈ, ਦਿਲ ਤਾਂ ਸਾਖਿਆਤ ਹੈ ਪਰ ਪ੍ਰਾਪਤ ਨਹੀਂ ਹੋਇਆ, ਗਵਾ ਲਿਆ ਹੈ। ਗੁਰਮੁਖਾਂ ਨੇ ਲਾਭਾ ਲਾਭ ਲਿਆ ਹੈ ਇਸ ਸੰਸਾਰ ਵਿੱਚ ਆ ਕੇ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਦੁਲੰਬ ਜੇ ਸਤਿਗੁਰ ਪਾਇਆ। ਲਾਭ ਪ੍ਰਾਪਤ ਕੀਤਾ ਹੈ, ਤੁਹਾਡੇ ਸਰੂਪ ਨੂੰ ਸਾਖਿਆਤ ਕੀਤਾ ਹੈ। ਜਿਨ੍ਹਾਂ ਨੇ ਮਨ ਨੂੰ ਮੁਖੀ ਬਣਾਇਆ ਹੈ ਸੋ ਉਹਨਾਂ ਨੇ ਗਵਾ ਲਿਆ ਹੈ। ਗੁਰਮੁਖਾਂ ਦੀ ਸੰਗਤ ਕਰਕੇ ਲੱਭਦਾ ਹੈ ਤੇ ਮਨਮੁਖਾਂ ਦੀ ਸੰਗਤ ਕਰਕੇ ਤੁਹਾਡਾ ਆਨੰਦ ਬੇਮੁਖਾਂ ਨੇ ਗਵਾ ਲਿਆ ਹੈ। ਗੁਰਮੁਖ ਲਾਭਾ ਗੁਰਮੁਖਾਂ ਨੇ ਲੱਭਿਆ ਹੈ ਰੱਬ ਦੇ ਤਾਈ। ਸੋ ਕਿਵੇਂ ਲੱਭਿਆ ਹੈ? ਖਾਲਸਾ ਜੀ ਹਜ਼ੂਰ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਹੈ, ਜਿਵੇਂ ਦੁੱਧ ਹੈ, ਦੁੱਧ ਦੇ ਵਿੱਚ ਮੱਖਣ ਹੈ ਪਰ ਥੋੜੇ ਬਹੁਤੇ ਯਤਨ ਤੋਂ ਬਿਨਾਂ ਤਾਂ ਉਹ ਵੀ ਪ੍ਰਾਪਤ ਨਹੀਂ ਹੁੰਦਾ। ਜਿਨ੍ਹਾਂ ਨੇ ਉਹ ਮੱਖਣ ਵਿੱਚੋਂ ਪ੍ਰਾਪਤ ਕਰਨਾ ਹੁੰਦਾ ਹੈ, ਉਹ ਪਹਿਲਾਂ ਭਾਂਡੇ ਨੂੰ ਸਾਫ਼ ਕਰਦੇ ਹਨ, ਸਾਫ਼ ਕਰਕੇ ਫਿਰ ਉਸ ਦੇ ਵਿੱਚ ਦੁੱਧ ਚੋਂਦੇ ਹਨ, ਚੋਂ ਕਰਕੇ ਫਿਰ ਉਹਨੂੰ ਗਰਮ ਕਰਦੇ ਹਨ, ਫਿਰ ਜਾਗ ਲਾਉਂਦੇ ਹਨ, ਜਾਗ ਲਾ ਕੇ ਫਿਰ ਉਹ ਜੰਮ ਜਾਂਦਾ, ਦਹੀਂ ਬਣ ਜਾਂਦਾ ਹੈ। ਦਹੀਂ ਦੇ ਬਣਨ ਤੋਂ ਫਿਰ ਉਹਨੂੰ ਰਿੜਕਦੇ ਹਨ, ਰਿੜਕਣ ਤੋਂ ਬਾਅਦ ਫਿਰ ਮੱਖਣ ਦਾ ਪਿੰਨਾ ਨਿਕਲਦਾ ਹੈ। ਲੱਸੀ ਵੱਖਰੀ, ਛਿੱਲੀਆਂ ਵੱਖਰੀਆਂ ਪੁਣ ਕੇ ਕਰ ਦਿੰਦੇ ਹਨ ਤੇ ਮੱਖਣ ਦਾ ਪਿੰਨਾ ਫਿਰ ਨਿਕਲਦਾ ਹੈ। ਇਸ ਪ੍ਰਕਾਰ ਸੰਜਮ ਤੋਂ ਬਿਨਾਂ ਨਹੀਂ ਪ੍ਰਾਪਤ ਹੋਇਆ, ਕੋਈ ਸਾਧਨ ਕਰਨਾ ਹੀ ਪਿਆ ਹੈ। ਇਸੇ ਪ੍ਰਕਾਰ ਹਜ਼ੂਰ ਕਹਿੰਦੇ ਹਨ, ਤਨ ਕਰ ਮੱਕੀ ਮਨ ਮਾਹੇ ਬਿਲੋਈ, ਇਸ ਮੱਕੀ ਮਹਿ ਸ਼ਬਦ ਸੰਜੋਈ। ਇਹ ਸਰੀਰ ਇੱਕ ਮੱਕੀ ਹੈ, ਚਾਟੀ ਦੀ ਨਿਆਈ ਹੈ, ਇਸ ਦੇ ਵਿੱਚ ਨਿਸਕਾਮ ਕਰਮਾਂ ਰੂਪੀ ਦੁੱਧ ਪਾਉਣਾ ਹੈ, ਮਨ ਦੇ ਵਿੱਚ ਹੀ ਬਲੋਈ ਤੇ ਰਿੜਕਣਾ, ਜਿਹੜਾ ਵਿਚਾਰ ਕਰਨੀ ਹੈ, ਤੱਤ ਮਿੱਥਿਆ ਦਾ ਵਿਵੇਚਨ ਕਰਨਾ ਹੈ, ਇਸ ਮੱਕੀ ਮੈਂ ਸ਼ਬਦ ਸੰਜੋਈ, ਇਸ ਦੇਹ ਰੂਪੀ ਮੱਕੀ ਦੇ ਵਿੱਚ ਗੁਰੂ ਕਾ ਸ਼ਬਦ ਜਿਹੜਾ ਹੈ ਇਹ ਮਿਲਾਉਣਾ ਹੈ, ਫਿਰ ਵਿਵੇਕ ਰੂਪੀ ਮਧਾਣੀ ਨਾਲ ਰਿੜਕ ਕਰਕੇ ਬ੍ਰਹਮਾਨੰਦ ਮੱਖਣ ਵਿੱਚੋਂ ਪ੍ਰਾਪਤ ਕਰਨਾ ਹੈ। ਅਥਵਾ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਭਾਂਡਾ ਧੋਏ ਬੈਸ ਧੂਪ ਦੇ ਵਹੋ, ਕਹੋ ਦੁੱਧ ਹੈ ਕਹੋ ਜਾ ਵਹੋ, ਦੁੱਧ ਕਰਮ ਫੁਲ ਸੁਰਤ ਸਮਾਇਣ ਹੋਏ ਨਿਰਾਸਿਮਾ ਵਹੋ, ਜਪੋ ਭਾਈ ਕੋ ਨਾਮ ਅਵਰ ਨਿਰਾਫਲ ਕੰਮ, ਇਹ ਮਨ ਈਸੀ ਹਾਥ ਕਰੋ ਫੁਲ ਨੇਤਰਾਂ ਨੀਂਦ ਨਾ ਆਵਾ, ਰਸਨਾ ਨਾਮ ਜਪੋ ਤਬ ਮਤੀਆ, ਇਹਦੇ ਦੇ ਅੰਮ੍ਰਿਤ ਪਾਵੋ। ਇਹ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਵਿੱਤਰ ਇਹ ਪ੍ਰਕਰਨ ਆਪ ਜੀ ਨੇ ਸਿੱਧਾ ਨੇ ਪ੍ਰਥਾਏ ਫਰਮਾਇਆ ਹੈ। ਸਿੱਧਾ ਨੇ ਪ੍ਰਸ਼ਨ ਕੀਤਾ ਸੀ, ਜੇ ਤੁਸੀਂ ਦੁੱਧ ਜਾਣਦੇ ਹੋ, ਦੁੱਧ ਨੂੰ ਇਸ ਪ੍ਰਕਾਰ ਜਮਾਉਣਾ ਜਾਣਦੇ ਹੋ, ਦੁੱਧ ਵਿੱਚੋਂ ਮੱਖਣ ਕੱਢਣਾ ਜਾਣਦੇ ਹੋ, ਉਹਨਾਂ ਨੇ ਅੰਤਰੀ ਵੀ ਪ੍ਰਸ਼ਨ ਸਨ ਤੇ ਅੰਤਰੀ ਵੀ ਉਹਨਾਂ ਦਾ ਉੱਤਰ ਦੇਣਾ ਹੁੰਦਾ ਸੀ। ਬਾਹਰਲੇ ਦੁੱਧ ਨੂੰ ਤਾਂ ਹਰੇਕ ਹੀ ਜਾਣਦਾ, ਇਹਨੂੰ ਗਰਮ ਕਰ ਲਿਆ, ਜਮਾ ਲਿਆ, ਲਿਖ ਲਿਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਹਾਂ ਭਾਈ ਜਾਣਦੇ ਹੈ, ਤੁਸੀਂ ਦੱਸੋ ਪਹਿਲਾਂ। ਉਹ ਜੋਗਾ ਦੇ ਆਸ ਵੱਲ ਨੂੰ ਤੁਰ ਪਾਇਆ, ਕੰਨ ਪਾੜਨ ਵੱਲ ਨੂੰ ਤੁਰ ਪਾਇਆ। ਮਹਾਰਾਜ ਕਹਿਣਗੇ, ਨਹੀਂ ਇਹ ਠੀਕ ਨਹੀਂ ਜਿਹੜਾ ਤਰੀਕਾ ਤੁਸੀਂ ਬਣਾਉਂਦੇ ਹੋ, ਇਸ ਕਰਕੇ ਬ੍ਰਹਮਾਨੰਦ ਮੱਖਣ ਨਹੀਂ ਪ੍ਰਾਪਤ ਹੁੰਦਾ। ਰਿਧੀਆਂ ਸਿੱਧੀਆਂ ਵਿੱਚ ਫਸ ਜਾਂਦੇ ਹੋ, ਵਾਜੇ ਗਾਜੇ ਸੁਣ ਵਿੱਚ ਪ੍ਰਭਤਾ ਵਡਿਆਈ ਵਿੱਚ ਫਸ ਜਾਂਦੇ ਹੋ, ਬ੍ਰਹਮਾਨੰਦਤਾ ਨੂੰ ਪ੍ਰਾਪਤ ਹੁੰਦਾ ਤੁਹਾਨੂੰ। ਮਹਾਰਾਜ ਤੁਸੀਂ ਦੱਸੋ, ਹਜ਼ੂਰ ਕਹਿੰਦੇ ਭਾਂਡਾ ਧੋਏ, ਅੰਪਾ ਕਰਨ ਭਾਂਡਾ ਹੈ, ਮਨ ਭਾਂਡਾ ਹੈ, ਦਿਲ ਭਾਂਡਾ ਹੈ, ਹਿਰਦਾ ਭਾਂਡਾ ਹੈ, ਇਹਨੂੰ ਪਹਿਲਾਂ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਜਲ ਨਾਲ ਧੋ ਕੇ ਸਾਫ਼ ਕਰੋ। ਇਹਦੇ ਵਿੱਚ ਜਿਹੜੀ ਈਰਖਾ ਰੂਪੀ ਉੱਲੀ ਲੱਗੀ ਹੋਈ ਹੈ, ਵਾਸ਼ਨਾ ਰੂਪੀ ਬਦਬੂ ਜਿਹੜੀ ਆ ਰਹੀ ਹੈ, ਮੰਦ ਵਾਸ਼ਨਾ ਰੂਪ, ਇਹਨੂੰ ਵਿਚਾਰ ਰੂਪੀ ਕੂਚੀ ਦੇ ਨਾਲ ਤੇ ਪ੍ਰੇਮ ਦਾ ਉਪਦੇਸ਼ ਦਾ ਜਲ ਪਾ ਕੇ ਪਹਿਲਾਂ ਕੂਚ ਕੇ ਹਿਰਦੇ ਵਿੱਚ ਇਹਨੂੰ ਕੱਢੋ। ਸੋ ਇਹਨੂੰ ਹਿਰਦੇ ਨੂੰ ਪਵਿੱਤਰ ਕਰੋ। ਭਾਂਡਾ ਧੋਏ ਬੈਸ, ਵਾਸ਼ਨਾ ਜਿਹੜੀਆਂ ਹਨ ਸਾਰੀਆਂ ਇਹ ਬੈਸ ਜਾਣ, ਨਿਵਿਰਤ ਹੋ ਜਾਣ। ਧੂਪ ਦੇ ਭਾਂਡਾ ਧੋਏ ਬੈਸ, ਧੂਪ ਦੇਵੋ, ਫਿਰ ਭਗਤੀ ਦੀ ਸੁਗੰਧੀ ਇਹਨੂੰ ਖੁਸ਼ਬੂ ਦੇਣਾ ਕਰੋ। ਭਾਂਡਾ ਪਹਿਲਾਂ ਖੁਸ਼ਬੂ ਸਹਿਤ ਹੋਵੇ, ਜੇ ਭਾਂਡੇ ਵਿੱਚ ਬਦਬੂ ਆਉਂਦੀ ਹੋਈ ਤਾਂ ਉਹ ਦੁੱਧ ਪਾਇਆ ਹੋਇਆ ਖਰਾਬ ਹੋ ਜਾਵੇਗਾ, ਫਿੱਟ ਜਾਵੇਗਾ, ਫਿਰ ਮੱਖਣ ਵੀ ਉਸ ਦਾ ਨਿਕਲਣਾ ਹੈ। ਇਸ ਵਾਸਤੇ ਅੰਤਾ ਕਰਨੀ ਸੀ, ਭਾਂਡੇ ਨੂੰ ਪਹਿਲਾਂ ਧੋਣਾ ਕਰੋ। ਇਸ ਦੁਆਰਾ ਧੋਏ ਹੱਛਾ ਹੋਏ ਸੀ, ਗੁਰੂ ਕੇ ਗੁਰਦੁਆਰੇ ਸਾਹਿਬ ਆ ਕੇ ਧੋਤਾ ਜਾ ਸਕਦਾ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ। ਸੋ ਇਸ ਪ੍ਰਕਾਰ ਭਾਂਡਾ ਧੋਏ ਬੈ, ਧੂਪ ਦੇਵੋ, ਤੋ ਦੁੱਧ ਤੋ ਜਾਵੋ, ਤਾਂ ਸਾਧ ਸੰਗਤ ਗਊ ਹੈ ਕਾਮ ਧੇਨ ਗਊ, ਕਾਮ ਧੇਨ ਸੋ ਹੀ ਗੁਰਦੁਆਰ ਹੈ। ਤੇ ਸਾਧਨਾ ਰੂਪੀ ਅਸਥਰਾਂ ਦੇ ਵਿੱਚੋਂ ਨਿਸਕਾਮ ਕਰਮਾਂ ਰੂਪੀ ਦੁੱਧ ਚੋਣਾ ਕਰੋ। ਤੋ ਦੁੱਧ ਹੈ ਤੋ ਜਾਵੋ, ਦੁੱਧ ਕਰਮ, ਦੁੱਧ ਕਿਹੜੇ ਹਨ? ਨਿਸਕਾਮ ਕਰਮ ਜਿਹੜੇ ਹਨ ਇਹ ਦੁੱਧ ਹਨ। ਸੇਵਾ ਕਰਤ ਹੋਏ ਨਿਹਕਾਮੀ, ਇਸ ਤੋਂ ਹੋਰ ਪ੍ਰਾਪਤ ਸਵਾਮੀ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗ ਰਾਖਿਆ। ਇਹ ਨਹੀਂ ਖਿਆਲ ਕਰਨਾ ਕਿ ਅਖੰਡ ਪਾਠ ਨਹੀਂ ਕਰਾਉਣਾ, ਸ਼ਾਇਦ ਖੰਡਨ ਕਰਨ ਲੱਗਾ, ਪਰ ਨਹੀਂ, ਅਖੰਡ ਪਾਠ ਕਰਵਾਇਆ, ਸਰੀਰ ਅਰੋਗ ਹੋ ਜਾਵੇ, ਕਾਰਜ ਚੱਲ ਪਵੇ, ਲੜਕੇ ਪਾਸ ਹੋ ਜਾਣ, ਨੌਕਰੀਆਂ ਮਿਲ ਜਾਣ, ਇਹ ਕਾਰਜ ਪਾਈ ਹੋ ਜਾਣਗੇ ਪੂਰੇ। ਅਖੰਡ ਪਾਠ ਕਰਾਉਣ ਤੋਂ ਜ਼ਰੂਰ ਭਾਵਨਾ ਸਹਿਤ ਕਰਵਾਇਆ ਤਾਂ, ਪਰ ਰੱਬ ਦੀ ਤਾਂ ਮੰਗ ਹੀ ਨਹੀਂ ਕੀਤੀ, ਤੇ ਰੱਬ ਮਿਲੇ ਕਿੱਥੋਂ? ਰੱਬ ਦੀ ਮੰਗ ਨਹੀਂ ਇਸ ਦੇ ਵਿੱਚ, ਇਹ ਤਾਂ ਸੰਸਾਰੀ ਮੰਗ ਹੈ। ਇਸ ਵਾਸਤੇ ਦੁੱਧ ਕਰਮ, ਨਿਸਕਾਮ ਕਰਮਾਂ ਰੂਪੀ ਦੁੱਧ ਹੋਵੇ, ਸੇਵਾ ਕਰਤ ਹੋਏ ਨਿਹਕਾਮੀ, ਇਸ ਤੋਂ ਹੋਰ ਪ੍ਰਾਪਤ ਸਵਾਮੀ, ਉਹਨੂੰ ਰੱਬ ਪ੍ਰਾਪਤ ਹੋਵੇਗਾ ਜਿਹੜਾ ਕਾਮਨਾ ਤੁਰੈਤ ਹੋ ਕੇ ਸਿਮਰਨ ਭਜਨ ਕਰੇ। ਕੋਈ ਵੀ ਮੰਗ ਨਹੀਂ ਹੋਰ, ਕੋਈ ਵੀ ਇੱਛਾ ਨਹੀਂ ਹੋਰ, ਇੱਕੋ ਇੱਕ ਪਰਮੇਸ਼ਰ ਹੀ ਪਰਮੇਸ਼ਰ ਦੀ ਮੰਗ ਹੈ ਜਿਨ੍ਹਾਂ ਦੇ ਮਨ ਦੇ ਵਿੱਚ। ਸੋ ਇਹ ਨਿਸਕਾਮ ਕਰਮਾਂ ਰੂਪੀ ਦੁੱਧ, ਦੂਧ ਕਰਮ, ਹੁਣ ਸੁਰਤ ਸਮਾਇਣ, ਸਮਾਇਣ ਨਾਮ ਜਾਗਦਾ ਹੈ, ਜਾਗ ਲਾਉਂਦੀਆਂ ਹਨ ਸਿਆਣੀਆਂ ਮਾਈਆਂ, ਜੋ ਸੁਰਤ ਜੋੜਦੀਆਂ ਹਨ ਗੁਰੂ ਕੇ ਸ਼ਬਦ ਦੇ ਵਿੱਚ, ਸ਼ਬਦ ਗੁਰੂ ਸੁਰਤ ਧੁਨ ਚੇਲਾ ਬਣਾ ਕੇ, ਦੂਧ ਕਰਮ ਹੁਣ ਸੁਰਤ ਸਮਾਇਣ, ਜਿਹੜੀ ਸੁਰਤ ਜੋੜਨੀ ਹੈ ਗੁਰੂ ਕੇ ਚਰਨਾਂ ਦੇ ਵਿੱਚ, ਇਹ ਸਮਾਇਣ ਜਾਗ ਪਾਉਣੀ ਹੈ। ਹੋਏ ਨਿਰਾਸ਼ ਜਮਾਵਹੋ, ਫਿਰ ਜਮਾਓ ਨੇ ਕਹਿੰਦੇ ਦੁੱਧ ਜਮਾ ਦਿੱਤਾ ਹੈ, ਕਹਿੰਦੇ ਇਹੋ ਜਿਹਾ ਦੁੱਧ ਜੰਮੀ ਜਿਹੋ ਜਿਹਾ ਰੁਕਮਣੀ ਨੇ ਜਮਾਇਆ ਸੀ, ਆਮ ਇਹ ਕਹਾਵਤ ਹੈ। ਇਸ ਪ੍ਰਕਾਰ ਜਮਾਉਣਾ ਕਿਹੜਾ ਹੈ, ਜਾਗ ਪਾ ਦਿੱਤੀ, ਜਮਾਉਣਾ ਕਿਹੜਾ ਹੈ, ਹੋਏ ਨਿਰਾਸ਼, ਸੰਸਾਰ ਦੀਆਂ ਆਸਾਂ ਤੋਂ ਨਿਰਾਸ਼ੇ ਹੋ ਜਾਣਾ। ਸੋ ਦੁਨੀਆਂ ਦਾ ਇਹ ਸੁਭਾਅ ਹੈ, ਕਹਿੰਦੇ ਜੀਵੇ ਆਸਾ ਮਰੇ ਨਿਰਾਸਾ, ਜਦੋਂ ਤੱਕ ਸਵਾਸ ਨੇ ਪਰੋ ਤੱਕ ਆਸ ਹੈ, ਕਿ ਗੁਰੂ ਕੇ ਪਿਆਰਿਆਂ ਦਾ ਉਲਟਾ ਜੀਵਨ ਹੈ ਖਾਲਸਾ ਜੀ ਨੂੰ, ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਗੁਰਮੁਖਾਂ ਦੇ ਜਦੋਂ ਤੱਕ ਸਵਾਸ ਹਨ ਤਦੋਂ ਤੱਕ ਦੁਨੀਆਂ ਤੋਂ ਨਿਰਾਸ਼ੇ ਹਨ, ਤੇ ਦੁਨੀਆਂ ਦੇ ਲੋਕ ਜਦੋਂ ਤੱਕ ਸਵਾਸ ਹਨ ਤਦੋਂ ਤੱਕ ਆਸ ਹੈ। ਇਸ ਵਾਸਤੇ ਉਲਟਾ ਖੇਲ ਭਰਮ ਕਾ, ਪਿਆਰੇ ਦਾ ਉਲਟਾ ਖੇਲ ਹੈ ਦੁਨੀਆਂ ਦੇ ਨਾਲੋਂ। ਸੋ ਇਸ ਪ੍ਰਕਾਰ ਹੋਏ ਨਿਰਾਸ਼ ਜਮਾਵੋ, ਸੰਸਾਰ ਦੀ ਆਸਾ ਤੋਂ ਨਿਰਾਸ਼ੇ ਹੋਣ ਰੂਪ ਇਹ ਜਮਾਉਣਾ ਕਰੋ। ਫਿਰ ਜੀ ਰਿੜਕਣਾ ਕਿਵੇਂ ਹੈ? ਹਜ਼ੂਰ ਕਹਿੰਦੇ ਜਪੋ ਤਾਂ ਏਕੋ ਨਾਮ ਅਵਰ ਨਿਰਾਫਲ ਕੰਮ। ਸੋ ਸੱਚੇ ਪਾਤਸ਼ਾਹ ਜੀ ਇਹ ਤਾਂ ਹੋ ਗਿਆ, ਫਿਰ ਰਾਤ ਨੂੰ ਦੁੱਧ ਨੂੰ ਕੱਢ ਦਿੰਦੇ ਹਨ, ਉੱਪਰੋਂ ਪਾ ਕੇ ਜਾਲੀ ਜੀ ਪਾ ਦਿੰਦੇ ਹਨ, ਜਾਂ ਪੰਗੜੀ ਜੀ ਬਣੀ ਹੁੰਦੀ ਹੈ, ਰਾਤ ਨੂੰ ਕਿਤੇ ਬਿੱਲੇ ਦੇ ਦੁੱਧ ਪੀ ਜਾਂਦੇ ਹੋਣ। ਇਸ ਵਾਸਤੇ ਸੋ ਖਾਲਸਾ ਜੀ ਜਿਹੜੇ ਸੰਦਮ ਸਾਧਨ ਕਰਨੇ ਹਨ, ਇਸ ਪ੍ਰਕਾਰ ਇਹ ਸੰਦਮ ਸਾਧਨ ਮਨ ਦੀਆਂ ਵਾਸ਼ਨਾ ਰੋਕਣੀਆਂ, ਇੰਦਰੀਆਂ ਦਾ ਦਮਨ ਕਰਨਾ, ਸੰਦਮ ਸਾਧਨਾ ਰੂਪੀ इस प्रकार कर्म रूप से कड़ना है इसके ताई, जिस करके राग के द्वैत रूपी बिले दुध ना पी जाते हो। राग के द्वैत दो बिले हैं, इस प्रकार से हंगता रूपी बिली है, एक तो दुध ना पी जाते हो, इन्हों समम साधना दराज चंगी तरह कड़ना है। इस प्रकार से फिर निश्चय रूपी नहीं से रख के अंतकरण की चाची में पहले ही पाया होया दुख जमाया होया है, तो फिर निश्चय रूपी नहीं से रख के तो निश्चय नहीं से रख के तो हजूर सच्चे पातशाही कहते हैं जपो तए को नामा अवर नरा फल कामा। यह मन प्रीति हाथ करो फोन नेत्रा नींद न आवा। यह मन प्रीति मन के जो संकल्प से विकल्प हैं दो, ये पीती गुलियां बना लो, नेत्रे ने पाइया होंगे ने गुलियां जिन्हें पकड़ के रिड़की का है। हम नेत्रा नींद ना आवा, जी नेत्रा कहता है जी नींद नहीं आनी, प्रत्यक्ष भी नींद ना आनी तो एक होर भी नींद है। श्रवण सोए सुन नींद भी चार, रसना सोई लोभ मीठा साध, मन सोया माया दुस्माद। इस घर में कोई जागत रहे, सावत वस्त वो अपनी लहर।